ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰ ਨਾਕਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰ ਨਾਕਸ ਮਾਰ ਪਚਾਇਆ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੀਨ ਦੁਨੀਆਂ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜਗਦੀ ਜੋਤ ਗੁਰਤਾ ਗੱਦੀ ਪਰ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਾਹਿਬ ਜੀ ਦੇ ਚਰਣਾਂ 'ਚ ਨਤਮਸਤਕ ਹੋ ਰਹੀ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਰਹਿਮਤ ਕਿਰਪਾ ਕੀਤੀ ਹੈ ਆਪਾਂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ 'ਤੇ ਗੁਰੂ ਚਰਣਾਂ ਵਿੱਚ ਗੁਰੂ ਸਤ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਹੜਾ ਅੰਮ੍ਰਿਤ ਵੇਲੇ ਆਪਾਂ ਨੂੰ ਹੁਕਮਨਾਮਾ ਪ੍ਰਾਪਤ ਹੋਇਆ ਹੈ, ਰੋਜ਼ਾਨਾ ਹੀ ਇਹਨਾਂ ਅਸਥਾਨਾਂ 'ਤੇ ਆਪਾਂ ਹਾਜ਼ਰ ਹੋ ਕਰਕੇ ਅਤੇ ਉਸ ਦੀ ਕਥਾ ਵਿਚਾਰਾ ਸਰਵਣ ਕਰਦੇ ਹਾਂ। ਅੱਜ ਦਾ ਜਿਹੜਾ ਪਾਵਨ ਸ਼ਬਦ ਪਾਵਨ ਹੁਕਮਨਾਮਾ ਇਹ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਉਹਨਾਂ ਦੀ ਪਵਿੱਤਰ ਬਾਣੀ ਦਾ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਰਹਿਮਤ ਕਿਰਪਾ ਦਾ ਸਦਕਾ ਜਿਹੜਾ ਪਾਵਨ ਪਵਿੱਤਰ ਹੁਕਮਨਾਮਾ ਹੈ, ਇਸ ਪਾਵਨ ਹੁਕਮਨਾਮੇ ਦੇ ਅੰਦਰ ਆਪਣੇ ਭਗਤ ਰੱਬ ਦੇ ਭਗਤ ਰੱਬ ਦੇ ਜਨਾਂ ਦੀ ਗੱਲ ਕੀਤੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਗੁਰੂ 'ਤੇ ਭਰੋਸਾ ਨਹੀਂ ਆਉਂਦਾ, ਪਰਮਾਤਮਾ ਦੇ ਸਿਮਰਨ ਭਜਨ 'ਤੇ ਭਰੋਸਾ ਨਹੀਂ ਆਉਂਦਾ, ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਇੱਥੇ ਗੁਰੂ ਸਾਹਿਬ ਜੀ ਨੇ ਭਗਤਾਂ ਦੀ ਗੱਲ ਕੀਤੀ, ਜਨ ਸੇਵਕਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ 'ਤੇ ਕਿਵੇਂ ਕਿਵੇਂ ਬਖਸ਼ਿਸ਼ਾਂ ਰਹਿਮਤਾਂ ਗੁਰੂ ਕਰਦਾ ਹੈ। ਸਤਿਗੁਰੂ ਦੀ ਰਹਿਮਤ ਕਿਰਪਾ ਕਰਨ। ਆਓ ਇਸ ਪਾਵਨ ਸ਼ਬਦ ਨੂੰ ਆਰੰਭ ਤੋਂ ਆਪਾਂ ਆਰੰਭ ਕਰਕੇ ਇਸ ਦੇ ਨਾਲ ਨਾਲ ਵਿਚਾਰ ਅਤੇ ਮੂਲ ਪਾਠ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ, ਆਪਾਂ ਨੂੰ ਕਥਾ ਵਿਚਾਰਾਂ ਸੁਣਨ ਅਤੇ ਸੁਣਾਉਣ ਦੀ ਗੁਰੂ ਸਾਹਿਬ ਜੀ ਸਮਰੱਥਾ ਬਖਸ਼ਿਸ਼ ਕਰ ਦੇਣ। ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਝੋਲੀ ਵਿੱਚ ਪਵਾਈਏ, ਇਕਾਗਰਤਾ ਬਣਾਓ ਤੇ ਗੱਜ ਕੇ ਜਪੋ ਜੀ ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਤੀਜਾ, ਜਿਹੜਾ ਪਾਵਨ ਸ਼ਬਦ ਹੈ ਇਹ ਸੂਰਤ ਰਾਗ ਦੇ ਅੰਦਰ ਅੰਕਿਤ ਹੈ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਪਵਿੱਤਰ ਉਚਾਰਨ ਕੀਤੀ ਹੋਈ ਬਾਣੀ ਦਾ ਪਾਵਨ ਹੁਕਮਨਾਮਾ ਹੈ। ਧੰਨ ਹਰ ਬੂੰਦ ਬਸ ਰੂ ਮਾਵਲ, ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਡੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨੇਹ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਇਹ ਸ਼ਬਦ ਹੈ। ਘਰ ਪਹਿਲਾ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਇਸ ਪਾਵਨ ਸ਼ਬਦ ਨੂੰ ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਣਾ ਹੈ। ਤੇ ਤੁਕੀ ਜਿਵੇਂ ਆਪਾਂ ਬਾਣੀ ਦੇ ਵਿੱਚ ਕਈ ਥਾਵਾਂ ਤੇ ਹੁੰਦਾ ਦੋ ਪਦੇ ਤੇ ਪਦੇ, ਇਸ ਤੋਂ ਇਲਾਵਾ ਇਸੇ ਤਰ੍ਹਾਂ ਇੱਥੇ ਆਇਆ ਤੇ ਤੁਕੀ। ਤੁਕੀ ਦਾ ਅਰਥ ਹੈ ਪੰਕਤੀ। ਇਹ ਜਿਹੜਾ ਪਾਵਨ ਸ਼ਬਦ ਹੈ ਇਹਦੇ ਵਿੱਚ ਜਿਹੜੀਆਂ ਰਹਾਓ ਵਾਲਾ ਪੌੜੀਆਂ ਨੇ, ਰਹਾਓ ਵਾਲਾ ਬੰਦ ਹੈ, ਉਹਦੀਆਂ ਦੋ ਪੰਕਤੀਆਂ ਨੇ। ਬਾਕੀ ਇਹ ਜਿੰਨਾ ਸ਼ਬਦ ਹੈ, ਜਿੰਨੀਆਂ ਪੌੜੀਆਂ ਨੇ, ਉਹਨਾਂ ਦੀਆਂ ਹਰ ਇੱਕ ਪੌੜੀ ਦੀਆਂ ਤਿੰਨ ਤੁਕਾਂ ਹੋਣਗੀਆਂ, ਤਿੰਨ ਪੰਕਤੀਆਂ ਦੇ ਨਾਲ ਉਚਾਰਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਸ ਕਰਕੇ ਇਹਨੂੰ ਉਚਾਰਨ ਕੀਤਾ ਤੇ ਤੁਕੀ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਤੇ ਤੁਕੀ ਦੇ ਸਿਰਲੇਖ ਹੇਠ ਉਚਾਰਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਛੋਟਾ ਮੰਗਲ ਕਰਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਪਰਮਾਤਮਾ ਇੱਕ ਹੈ। ਓਅੰਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਇਸੇ ਤਰ੍ਹਾਂ ਬਣਾਉਣ ਵਾਲਾ ਹੈ। ਸਤਿਗੁਰ ਪ੍ਰਸਾਦ, ਐਸਾ ਵਾਹਿਗੁਰੂ ਪਰਮਾਤਮਾ ਜਿਹੜਾ ਇੱਕ ਸੱਚੇ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਜਿਸ ਵਕਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਸੀ ਨਾ, ਤੇ ਅਕਬਰ ਬਾਦਸ਼ਾਹ ਦਾ ਬਹੁਤ ਵੱਡਾ ਵਜ਼ੀਰ ਸੀ ਬੀਰਬਲ। ਬੀਰਬਲ ਜਿਹੜਾ ਸੀ ਉਹਨੇ ਆਪਣੇ ਗੰਢ ਟੁੱਟ ਕਰਕੇ ਤੇ ਅਕਬਰ ਬਾਦਸ਼ਾਹ ਦੇ ਨਾਲ, ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਹ ਉਹਨੇ ਮਤਾ ਪਕਾ ਲਿਆ ਕਿ ਜਿੰਨੇ ਹਿੰਦੂ ਨੇ, ਬੋਧੀ ਵਾਲੇ ਨੇ, ਉਹਨਾਂ ਹਿੰਦੂਆਂ ਦੇ ਕੋਲੋਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕਰਕੇ ਤੇ ਇੱਕ ਇੱਕ ਰੁਪਈਆ ਟੈਕਸ ਲੈਣਾ। ਉਹ ਚੱਲਦਾ ਚੱਲਦਾ ਹੋਇਆ ਪਿੰਡਾਂ ਵਿੱਚ ਆਇਆ, ਉਹਨਾਂ ਦੇ ਨਾਮ ਦਰਜ ਕਰੀ ਗਿਆ ਬੀਰਬਲ। ਨਾਮ ਦਰਜ ਕਰਦਾ ਕਰਦਾ ਹੋਇਆ ਉਹ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ। ਜਦੋਂ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ ਤੇ ਆਉਣ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਿੰਨੀ ਨਗਰੀ ਵਸਾਈ ਸੀ ਉਹਦੇ ਵਿੱਚ ਜਿਹੜੇ ਹਿੰਦੂ ਵੱਸਦੇ ਸਨ ਉਹਨਾਂ ਨੂੰ ਆ ਕਰਕੇ ਬੀਰਬਲ ਨੇ ਇਕੱਠਿਆਂ ਕਰਕੇ ਆਪਣੇ ਕੋਲ ਸੱਦਿਆ, ਸੱਦ ਕਰਕੇ ਆਪਣੇ ਕੋਲ, ਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ ਇੱਕ ਇੱਕ ਰੁਪਈਆ ਟੈਕਸ ਦਿਓ। ਉਹਨਾਂ ਨੇ ਕਿਹਾ ਕਿ ਇਹ ਨਗਰੀ ਜਿਹੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਹੈ, ਤੇ ਇਸ ਕਰਕੇ ਇਸ ਨਗਰੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਵਸਾਇਆ ਹੈ। ਇਸ ਨਗਰੀ ਦੇ ਅੰਦਰ ਇਸੇ ਪ੍ਰਕਾਰ ਗੁਰੂ ਦਾ ਲੰਗਰ ਵੀ ਚੱਲਦਾ ਹੈ, ਗੁਰੂ ਦੀ ਸੇਵਾ ਵੀ ਚੱਲਦੀ ਹੈ, ਅਸੀਂ ਵੀ ਲੰਗਰ ਛਕਦੇ ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ, ਇਸ ਕਰਕੇ ਅਸੀਂ ਇਹ ਟੈਕਸ ਦੇਣਾ ਸਾਡੇ ਵਾਸਤੇ ਨਹੀਂ, ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਸਾਰਾ ਕੁਝ ਹੈ। ਉੱਥੇ ਬੀਰਬਲ ਜਿਹੜਾ ਸੀ ਕਹਿਣ ਲੱਗਾ ਕਿ ਮੈਂ ਇੱਕ ਰੁਪਈਆ ਟੈਕਸ ਜ਼ਰੂਰ ਲੈ ਕੇ ਜਾਵਾਂਗਾ। ਉਹਨੇ ਸਮੇਂ ਨੂੰ ਇਹ ਜਿੰਨੇ ਹਿੰਦੂ ਸਨ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਆਏ। ਆਉਣ ਤੋਂ ਪਹਿਲਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਇੰਨੇ ਸਮੇਂ ਨੂੰ ਜਿਹੜਾ ਵੀਰ ਬਲ ਸੀ ਉਹਨੂੰ ਅਕਬਰ ਬਾਦਸ਼ਾਹ ਦਾ ਆਰਡਰ ਆ ਗਿਆ ਕਿ ਜਿੰਨਾ ਵੀ ਛੇਤੀ ਹੋ ਸਕੇ ਤੂੰ ਵਾਪਸ ਦਿੱਲੀ ਦੇ ਵਿੱਚ ਪਹੁੰਚ। ਜਦੋਂ ਦਿੱਲੀ ਵਿੱਚ ਜਾਣ ਲੱਗਾ ਤੇ ਜਾਂਦਿਆਂ ਜਾਂਦਿਆਂ ਉਸ ਵਕਤ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਜਿਹੜਾ ਵੀਰ ਬਲ ਸੀ ਕਹਿ ਗਿਆ ਕਿ ਮੈਂ ਫੇਰ ਦੁਬਾਰਾ ਆਵਾਂਗਾ ਤੇ ਆ ਕਰਕੇ ਤੁਹਾਡੇ ਕੋਲੋਂ ਟੈਕਸ ਕਰਾਵਾਂਗਾ। ਇੰਨਾ ਕਹਿ ਕਰਕੇ ਉਹ ਚਲਾ ਗਿਆ। ਜਿਹੜੀ ਸੰਗਤ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗਈ ਸੀ ਉਹਨਾਂ ਨੇ ਆਖਿਆ ਜੀ ਵੀਰ ਬਲ ਸਾਨੂੰ ਆਹ ਆਖ ਕੇ ਗਿਆ ਵਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਜੇ ਪਰਮਾਤਮਾ ਨੂੰ ਪਾਇਆ ਤੇ ਇਹ ਵਾਪਸ ਨਹੀਂ ਆਵੇਗਾ। ਸਮਾਂ ਪਿਆ, ਥੋੜੇ ਸਮੇਂ ਬਾਅਦ ਕਿਸੇ ਇਲਾਕੇ ਵਿੱਚ ਵੀਰ ਬਲ ਗਿਆ ਤੇ ਬਰਫ਼ ਦੀ ਲਪੇਟ ਦੇ ਵਿੱਚ ਆ ਕਰਕੇ ਇਹ ਜਿਹੜਾ ਵੀਰ ਬਲ ਸੀ ਇਹਦੀ ਮੌਤ ਹੋ ਗਈ। ਦੁਬਾਰਾ ਗੋਇੰਦਵਾਲ ਸਾਹਿਬ ਟੈਕਸ ਲੈਣ ਵੀ ਆਇਆ। ਉੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਤੇ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਕੀਤੀ ਹੈ ਕਿ ਆਪਣੇ ਜਨ ਆਪਣੇ ਸੇਵਕਾਂ ਦੀ ਰਾਖੀ ਉਹ ਕਿਤਰਾ ਮਾਲਕ ਆਪ ਕਰਦਾ ਹੈ। ਇਸ ਪਾਵਨ ਸ਼ਬਦ ਨੂੰ ਉਚਾਰ ਕਰਕੇ ਤੇ ਇਸੇ ਪ੍ਰਕਾਰ ਉਸ ਮਾਲਕ ਦਾ ਸ਼ੁਕਰਾਨਾ ਕੀਤਾ।
ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ ਕਿ ਹੇ ਵਾਹਿਗੁਰੂ ਪਰਮਾਤਮਾ, ਹੇ ਸਰਬ ਕਲਾ ਸਮਰੱਥ ਵਾਹਿਗੁਰੂ, ਤੂੰ ਆਪਣੇ ਭਗਤਾਂ ਦੀ ਸਦਾ ਰੱਖਦਾ ਹੈ, ਤੂੰ ਲਾਜਪਤ ਰੱਖਦਾ ਹੈ, ਹਰ ਥਾਂ ਜਾ ਕਰਕੇ ਰੱਖਿਆ ਵੀ ਕਰਦਾ ਹੈ। ਜਿੱਥੇ ਵੀ ਤੈਨੂੰ ਵਾਹਿਗੁਰੂ ਪਰਮਾਤਮਾ ਇਹ ਮਾਲਕ ਤੈਨੂੰ ਯਾਦ ਕਰਦੇ ਨੇ ਉੱਥੇ ਜਾ ਕਰਕੇ ਰੱਖਿਆ ਕਰਦਾ। ਗੁਰੂ ਪਿਆਰਿਓ, ਸਾਨੂੰ ਭਰੋਸਾ ਹੋਵੇ ਤੇ ਕਿਤੇ ਵੀ ਪਰਮਾਤਮਾ ਨੂੰ ਯਾਦ ਕਰ ਲਵੋ, ਗੁਰੂ ਜਿਹੜਾ ਹੈ ਹਾਜ਼ਰ ਨਾਜ਼ਰ ਹੈ। ਸਾਡੇ ਇਤਿਹਾਸ ਵਿੱਚ ਵੀ ਹੈ, ਆ ਤੁਸੀਂ ਪੱਟੀ ਦੇ ਵਿੱਚ ਜਾਓ ਤੇ ਅੱਜ ਵੀ ਉਹ ਭੱਠ ਸੁਸ਼ੋਭਿਤ ਹੈ। ਭੱਠ ਦੇ ਵਿੱਚ ਬੈਠ ਕਰਕੇ ਅਰਦਾਸ ਕਰਕੇ ਵੀ ਬਾਬਾ ਬਿਧੀ ਚੰਦ ਨੇ ਆਖਿਆ ਮਾਲਕਾ ਕਿਰਪਾ ਕਰੀ, ਰੱਖਿਆ ਕਰੀ, ਤੇ ਮਾਲਵੇ ਦੀ ਧਰਤੀ ਤੇ ਬੈਠ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਜੀ ਦੀ ਰੱਖਿਆ ਕੀਤੀ ਸੀ। ਇਸ ਤੋਂ ਇਲਾਵਾ ਹੋਰ ਪਤਾ ਨੀ ਕਿੰਨੇ ਐਸੇ ਨੇ। ਕਦੀ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਵੀ ਇਹ ਗੱਲ ਆਖੀ ਸੀ ਕਿ ਇਹ ਮਾਲਕਾ ਕਿਰਪਾ ਕਰੀ, ਤੇਰੇ ਭਾਣੇ ਦੇ ਅੰਦਰ ਰੱਖਿਆ ਕਰੀ, ਤੇ ਗੁਰੂ ਪਿਆਰੇ ਆਪ ਮਾਲਕ ਨੇ ਰਹਿਮਤ ਕਿਰਪਾ ਕੀਤੀ। ਇਸ ਤੋਂ ਇਲਾਵਾ ਸਾਡੇ ਇਤਿਹਾਸ ਵਿੱਚ ਐਸੀਆਂ ਘਟਨਾਵਾਂ ਬਹੁਤ ਜ਼ਿਆਦਾ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਮਾਲਕ, ਵਾਹਿਗੁਰੂ ਤੂੰ ਸਦਾ ਵਾਸਤੇ ਭਗਤਾਂ ਦੀ ਰੱਖਦਾ ਹੈ, ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਓ ਧੁਰ ਤੂੰ ਰੱਖਦਾ ਆ। ਇੱਕ ਦੀ ਗੱਲ ਨਹੀਂ, ਹੁਣ ਦੀ ਗੱਲ ਨਹੀਂ, ਵਰਤਮਾਨ ਸਮੇਂ ਦੀ ਗੱਲ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਤਾਂ ਮੁੱਢ ਕਦੀਮਾਂ ਤੋਂ ਰੱਖਿਆ ਕਰਦਾ ਆ ਰਿਹਾ ਹੈ, ਤੂੰ ਤਾਂ ਸਦਾ ਵਾਸਤੇ ਆਪ ਹੀ ਰਹਿਮਤ ਕਿਰਪਾ ਮੁੱਢ ਕਦੀਮਾਂ ਤੋਂ ਕਰਦਾ ਰਿਹਾ, ਕਿਉਂਕਿ ਤੇਰਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ, ਇਹ ਤੇਰਾ ਬਿਰਧ ਹੈ ਤੇ ਤੂੰ ਮੁੱਢ ਤੋਂ ਹੀ ਰੱਖਿਆ ਕਰਦਾ ਆਇਆ ਹੈ ਆਪਣੇ ਭਗਤਾਂ ਦੀ। ਕਹਿਣ ਲੱਗੇ ਕਿ ਵਾਹਿਗੁਰੂ ਪਰਮਾਤਮਾ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸਾਂ ਨੇ ਤੇ ਭਗਤ ਪ੍ਰਹਿਲਾਦ ਵਰਗਿਆਂ ਦੀ ਵੀ ਰੱਖਿਆ ਕੀਤੀ ਸੀ। ਕਦੀ ਭਗਤ ਪ੍ਰਹਿਲਾਦ ਜੀ ਨੂੰ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਸੀ ਉੱਚੀ ਪਹਾੜੀ ਤੋਂ, ਕਦੀ ਹੋਲਕਾ ਨੇ ਆਪਣੀ ਬੁੱਕਲ ਦੇ ਵਿੱਚ ਲੈ ਕਰਕੇ ਬਲ ਦੀ ਚਿਖਾ ਤੇ ਬੈਠ ਗਈ, ਤੇ ਮਾਲਕ ਵਾਹਿਗੁਰੂ ਪਰਮਾਤਮਾ ਤੁਸਾਂ ਨੇ ਤੇ ਭਗਤ ਪ੍ਰਹਿਲਾਦ ਨੂੰ ਵੀ ਰੱਖ ਲਿਆ, ਹਰਨਾਖਸ਼ ਮਾਰ ਪਹੁੰਚਾਇਆ। ਤੇ ਜਿਹੜਾ ਹਰਨਾਖਸ਼ ਕਹਿੰਦਾ ਸੀ ਕਿ ਮੇਰਾ ਕਾਲ ਜਿਹੜਾ ਹੈ ਮੰਜੇ ਦੇ ਨਾਲ ਬੱਧਾ ਹੋਇਆ ਹੈ, ਜਿਹੜਾ ਉਹ ਕਹਿੰਦਾ ਸੀ ਕਿ ਸਦਾ ਵਾਸਤੇ ਇਹ ਜਪੋ ਕਿ ਹਰੇ ਹਰਨਾਖਸ਼ ਜਲੇ ਹਰਨਾਖਸ਼ ਥਲੇ ਹਰਨਾਖਸ਼, ਸਾਰੇ ਪਾਸੇ ਕਹਿੰਦਾ ਹਰਨਾਖਸ਼ ਹੀ ਜਪਣਾ ਕਰ। ਪ੍ਰਹਿਲਾਦ ਨੂੰ ਵੀ ਕਹਿੰਦਾ ਸੀ ਕਿ ਪੁੱਤਰ ਤੂੰ ਪਰਮਾਤਮਾ ਦਾ ਰਾਮ ਰਾਮ ਨਾਮ ਨਹੀਂ ਲੈਣਾ, ਤੂੰ ਇਸ ਤਰ੍ਹਾਂ ਕਰਨਾ ਹੈ ਕਿ ਤੂੰ ਹਰਨਾਖਸ਼ ਹੀ ਜਪਣਾ ਹੈ, ਆਪਣੇ ਪਿਤਾ ਦਾ ਨਾਮ ਜਪ। ਪਰ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਨਹੀਂ, ਕਹਿਣ ਲੱਗੇ ਉਹ ਰਾਮ ਜਿਹੜਾ ਹੈ ਸਾਰਿਆਂ ਤੋਂ ਸਮਰੱਥ ਹੈ। ਇਸ ਕਰਕੇ ਹੇ ਵਾਹਿਗੁਰੂ ਪਰਮਾਤਮਾ, ਤੂੰ ਹਰਨਾਖਸ਼ ਵਰਗੇ ਹੰਕਾਰੀ ਪੁਰਸ਼ਾਂ ਨੂੰ ਵੀ ਇਸ ਤਰ੍ਹਾਂ ਮਾਰ ਕਰਕੇ ਪਚਾ ਲਿਆ, ਭਾਵ ਕੇ ਖਤਮ ਕਰ ਦਿੱਤਾ, ਇਹਨਾਂ ਪਾਪੀਆਂ ਦਾ ਨਾਸ਼ ਕਰ ਦਿੱਤਾ।
ਗੁਰਮੁਖਾਂ ਨੂੰ ਪ੍ਰਤੀਕ ਹੈ ਵਰ ਜੀਓ, ਮਨ ਮੁਖ ਭਰ ਨੂੰ ਭੁਲਾਇਆ।
ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਬੰਦੇ ਗੁਰਮੁਖ ਹੈ ਨਾ, ਗੁਰਮੁਖ ਉਹਨਾਂ ਨੂੰ ਪ੍ਰਤੀਤ ਹੈ। ਕਿਹਦੇ ਤੇ ਪ੍ਰਤੀਤ ਹੈ? ਉਹਨਾਂ ਨੂੰ ਭਰੋਸਾ ਹੈ। ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ, ਉਹਨਾਂ ਨੂੰ ਭਰੋਸਾ ਹੈ ਕਿ ਗੁਰੂ ਕਿਰਪਾ ਕਰੇਗਾ। ਅਸੀਂ ਪੰਜ ਬਾਣੀਆਂ ਅੱਜ ਪੜ੍ਹੀਆਂ ਨੇ ਅੰਮ੍ਰਿਤ ਵੇਲੇ, ਨਿਤਨੇਮ ਕੀਤਾ ਹੈ ਕਿ ਕੱਲ ਨੂੰ ਵੀ ਸਾਡੇ ਤੇ ਕਿਰਪਾ ਕਰੇਗਾ, ਗੁਰੂ ਦੇ ਹਾਜ਼ਰ ਨਾਜ਼ਰ ਹੈ। ਜਿਹਨਾਂ ਨੂੰ ਭਰੋਸਾ ਹੈ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਭਰੋਸਾ ਹੈ, ਉਹ ਕਦੀ ਬਲ ਦੀ ਅੱਗ ਵਿੱਚ ਬੈਠ ਕਰਕੇ ਵੀ ਗੁਰੂ ਪਿਆਰਿਓ ਕਦੀ ਉਹ ਡਰਦੇ ਨਹੀਂ, ਚੱਲਦੇ ਆਰੇ ਦੇ ਥੱਲੇ ਵੀ ਕਦੀ ਘਬਰਾਉਂਦੇ ਨਹੀਂ, ਬਲ ਦੀਆਂ ਦੇਗਾਂ ਉੱਬਲਦੀਆਂ ਦੇਗਾਂ ਦੇ ਵਿੱਚ ਵੀ ਕਦੇ ਕਦੀ ਘਬਰਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਮਾਲਕ, ਉਹਨਾਂ ਨੂੰ ਪਤਾ ਹੈ ਕਿ ਹਰ ਵਕਤ ਉਹ ਵਾਹਿਗੁਰੂ ਪਰਮਾਤਮਾ ਸੱਚਾ ਗੁਰੂ ਸਾਡੇ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਇੱਕ ਬਚਨ ਉਚਾਰਨ ਕੀਤਾ ਹੈ, ਜਹਿ ਜਹਿ ਦੇਖੋ ਤਹਿ ਹਜ਼ੂਰ ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹਨਾਂ ਗੁਰਮੁਖਾਂ ਨੂੰ ਇਸ ਗੱਲ ਦੀ ਪ੍ਰਤੀਤ ਹੈ, ਭਰੋਸਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿੱਥੇ ਵੀ ਉਹ ਯਾਦ ਕਰਦੇ ਨੇ ਉੱਥੇ ਗੁਰੂ ਹਾਜ਼ਰ ਹੁੰਦਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਤੇ ਭਰੋਸਾ ਹੈ, ਤੇ ਜਿਹੜਾ ਮਨਮੁਖ ਹੈ ਉਹ ਵਿਚਾਰਾ ਭਰਮ ਦਾ ਹੀ ਫਿਰਦਾ, ਚਾਰ ਚੁਫੇਰੇ ਧਰਤੀ ਤੇ, ਕਦੀ ਕਿਸੇ ਪਾਸੇ ਭੱਜਾ ਫਿਰਦਾ, ਕਦੀ ਕਿਸੇ ਡੇਰੇ ਵਾਲੇ ਬਾਬੇ ਦੇ ਪੈਰੀ ਪੈ ਜਾਂਦਾ ਜਾ ਕੇ, ਕਦੀ ਚੌਂਕੀਆਂ ਭਰਨ ਵਾਲਿਆਂ ਦੇ ਚੌਂਕੀਆਂ ਭਰਦਾ, ਕਦੀ ਮੁਸਲਮਾਨਾਂ ਦੀਆਂ ਕਬਰਾਂ ਤੇ ਤੇਲ ਪਾਉਂਦਾ ਫਿਰਦਾ, ਕਦੀ ਕਿਤੇ ਧੱਕੇ ਖਾਂਦਾ ਫਿਰਦਾ। ਜਿੰਨੇ ਘਰ ਦੇ ਮੈਂਬਰ ਹੁੰਦੇ ਨੇ ਉਨੇ ਘਰ ਦੇ ਰਸਤੇ ਬਣ ਜਾਂਦੇ ਆ, ਇੱਕ ਗੁਰਦੁਆਰੇ ਨੂੰ ਜਾਂਦਾ ਹੈ, ਦੂਜਾ ਮੁਸਲਮਾਨਾਂ ਦੀਆਂ ਕਬਰਾਂ ਤੇ ਜਾਂਦਾ ਹੈ, ਤੀਜਾ ਇਸੇ ਤਰ੍ਹਾਂ ਦੇਹਧਾਰੀ ਬਾਬਿਆਂ ਦੇ ਜਾਂਦਾ, ਤੇ ਚੌਥਾ ਪੰਡਿਤਾਂ ਦੇ ਟੇਵੇ ਕਢਾਉਣ ਜਾਂਦਾ ਹੈ। ਕਿਸੇ ਨੂੰ ਭਰੋਸਾ ਨਹੀਂ, ਇਹ ਉਹਨਾਂ ਦੀ ਗੱਲ ਹੈ। ਉਹ ਕੇਵਲ ਤਾਂ ਕੇਵਲ ਜਿਹੜੇ ਮਨਮੁੱਖ ਹੁੰਦੇ ਨੇ ਉਹ ਧਰਮ ਦੇ ਹੀ ਫਿਰਦੇ ਨੇ, ਧੱਕੇ ਖਾਂਦੇ ਫਿਰਦੇ ਨੇ। ਉਹਨਾਂ ਨੂੰ ਕਿਤੇ ਕਿਉਂ ਧੱਕੇ ਖਾਂਦੇ ਨੇ? ਕਿਉਂਕਿ ਉਹਨਾਂ ਨੂੰ ਪੂਰੇ ਗੁਰੂ ਤੇ ਸ਼ਬਦ ਗੁਰੂ ਤੇ ਭਰੋਸਾ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁੱਖ ਭਰਮ ਭੁਲਾਇਆ, ਮਨਮੁੱਖ ਭਰਮ ਵਿੱਚ ਪੈਂਦੇ ਨੇ। ਆ ਕਈ ਵਾਰੀ ਆਮ ਕਰਕੇ ਭਰਮ ਹੈ, ਭਾਈ ਸਾਹਿਬ ਜੀ 40 ਦਿਨ ਅਸੀਂ ਪਾਠ ਕਰ ਲਏ ਨੇ ਸੁਖਮਨੀ ਸਾਹਿਬ, ਜਪਜੀ ਸਾਹਿਬ ਜਾਂ ਹੋਰ ਬਾਣੀਆਂ, ਤੇ ਹੁਣ ਕੀ ਕਰੀਏ? 40 ਤੋਂ ਬਾਅਦ ਕੀ ਕਰੀਏ? ਗੁਰੂ ਪਿਆਰਿਓ, ਅਸੀਂ ਉਹਨਾਂ ਗਿਣਤੀਆਂ ਦੇ ਵਿੱਚ ਪੈ ਗਏ, ਅਸੀਂ 40 ਦੀ ਗਿਣਤੀ ਦੇ ਵਿੱਚ ਪੈ ਗਏ ਹਾਂ, ਪਰ ਜਿਹੜਾ ਕੁੱਝ ਆਨੰਦ ਖੁਸ਼ੀਆਂ ਖੇੜੇ ਅਸੀਂ ਗੁਰੂ ਤੋਂ ਲੈਣੇ ਸੀ, ਇਸ ਭਰਮ ਨੇ ਸਾਨੂੰ ਉਹ ਖੇੜੇ ਆਨੰਦ ਨਹੀਂ ਲੈਣ ਦਿੱਤੇ। ਇਸ ਕਰਕੇ ਉਹ ਭਰਮ ਦੇ ਵਿੱਚ ਪੈਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨਮੁੱਖ ਭਰਮ ਭੁਲਾਇਆ, ਜਿਹੜਾ ਮਨਮੁੱਖ ਆਪਣੇ ਮਨ ਦੇ ਮਗਰ ਲੱਗਦਾ ਹੈ, ਮਨ ਨੂੰ ਮੁਖੀ ਬਣਾ ਕਰਕੇ ਚੱਲਦਾ ਹੈ, ਉਹ ਸਾਰੀ ਜ਼ਿੰਦਗੀ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ, ਧੱਕੇ ਖਾਂਦਾ ਫਿਰਦਾ ਹੈ।
ਹਰ ਜੀ ਇਹੋ ਤੇਰੀ ਵਡਿਆਈ।
ਇਹ ਵਾਹਿਗੁਰੂ ਪਰਮਾਤਮਾ, ਅਕਾਲ ਪੁਰਖ, ਸਰਬ ਸ਼ਕਤੀਮਾਨ ਪਰਮਾਤਮਾ, ਇਹ ਤੇਰੀ ਬਹੁਤ ਵੱਡੀ ਵਡਿਆਈ ਹੈ।
ਭਗਤਾ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ।
ਇਹ ਮਾਲਕਾ ਤੂੰ ਭਗਤਾਂ ਦੀ ਪੈਜ ਰੱਖ। ਪੈਜ ਕਿਉਂ ਰੱਖ? ਕਿਉਂਕਿ ਤੇਰੀ ਸ਼ਰਨ ਦੇ ਵਿੱਚ ਆ ਗਏ ਨੇ, ਤੇਰੇ ਚਰਣਾਂ ਵਿੱਚ ਆ ਗਏ ਨੇ। ਸਗਲ ਦੁਆਰ ਕੋ ਛੱਡ ਕੇ ਗਹੇ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ ਇਹ ਤੇਰਾ ਬਿਰਧ ਹੈ। ਤੇ ਮਾਲਕਾ ਜਿਹੜੀ ਸ਼ਰਨ ਦੇ ਵਿੱਚ ਆਏ ਨੇ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨ ਆਈ। ਤੂੰ ਆਪਣੇ ਭਗਤਾਂ ਦੀ ਆਪ ਪੈਜ ਰੱਖਦਾ ਹੈ, ਆਪ ਰੱਖਿਆ ਕਰਦਾ ਹੈ, ਕਿਉਂਕਿ ਜਿੰਨੇ ਵੀ ਭਗਤ ਨੇ ਤੇਰੇ ਪਿਆਰੇ ਨੇ, ਤੇਰੇ ਜੰਗ ਨੇ, ਸੇਵਕ ਨੇ, ਉਹ ਤੇਰੀ ਸ਼ਰਨ ਵਿੱਚ ਹਨ। ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ।
ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ।
ਇਹ ਵਾਹਿਗੁਰੂ ਪਰਮਾਤਮਾ, ਜਿਹੜੇ ਤੇਰੀ ਭਗਤੀ ਕਰਦੇ ਨੇ, ਜਿਹੜੇ ਤੇਰੀ ਭਗਤੀ ਕਰਕੇ, ਸਿਮਰਨ ਭਜਨ ਕਰਕੇ ਆਪਣਾ ਜੀਵਨ ਸੁਖਾਲਾ ਬਣਾ ਲੈਂਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਜਮ ਵੇਖ ਵੀ ਨਹੀਂ ਸਕਦੇ, ਉਹਨਾਂ ਨੂੰ ਜਮ ਵੇਖ ਵੀ ਨਹੀਂ ਸਕਦੇ। ਰੱਬ ਦੇ ਪਿਆਰਿਆਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਭਗਤਾਂ ਗੁਰਸਿੱਖਾਂ ਨੂੰ ਉਹ ਜਮ ਜਿਹੜਾ ਵਾ ਉਹ ਨੇੜੇ ਵੀ ਨਹੀਂ ਆਉਂਦਾ, ਵੇਖਦਾ ਵੀ ਨਹੀਂ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟੈ, ਨਿਕਟ ਨਾ ਜਾਈਓ ਦੂਤ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਭਗਤਾਂ ਨੂੰ ਜਿਹੜੇ ਜਮ ਨੇ ਉਹ ਵੇਖ ਵੀ ਨਹੀਂ ਸਕਦੇ, ਕਾਲ ਨਾ ਨੇੜੇ ਆਈ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਤਾਲ ਜਿਹੜਾ ਕਦੀ ਵੀ ਨੇੜੇ ਨਹੀਂ ਆਉਂਦਾ। ਗੁਰੂ ਪਿਆਰੇ ਜਿਹੜਾ ਤਾਲ ਹੈ ਨਾ ਬੰਦੇ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਫਿਰਦਾ ਹੈ ਕਿ ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦਾ ਫਿਰਦਾ ਹੈ। ਜਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਵੇਗੀ ਉਹ ਤਾਲ ਬੰਦੇ ਨੂੰ ਝਪਟ ਮਾਰੇਗਾ ਤੇ ਲੈ ਕਰਕੇ ਤੇ ਉੱਡਣ ਪੰਖੇਰੂ ਹੋ ਜਾਵੇਗਾ। ਤੇ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਤੇ ਉਹ ਜ਼ਿਕਰ ਕਰਦੇ ਨੇ ਕਿ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕਵਣ ਬਿਦ ਕੀਜੈ। ਉਦੋਂ ਕੋਈ ਨਹੀਂ ਕੀਤਾ ਜਾਂਦਾ, ਕੋਈ ਯਤਨ ਨਹੀਂ ਚੱਲਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਜਿਹੜੇ ਤੇਰੇ ਭਗਤ ਨੇ ਤੇਰੇ ਜੰਗ ਨੇ ਸੇਵਕ ਨੇ ਉਹਨਾਂ ਦੇ ਕਾਲ ਜਿਹੜਾ ਉਹ ਨੇੜੇ ਨਹੀਂ ਆਉਂਦਾ।
ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ।
ਉਹ ਉਹਨਾਂ ਨੂੰ ਜਮ ਤਾਂ ਨਹੀਂ ਵੇਖਦੇ ਨਾ ਉਹਨਾਂ ਦੇ ਕਾਲ ਨੇੜੇ ਆਉਂਦਾ ਹੈ, ਕਿਉਂਕਿ ਉਹਨਾਂ ਦਾ ਕੇਵਲ ਤਾਂ ਕੇਵਲ ਆਸਰਾ ਇੱਕ ਰਾਮ ਦਾ ਨਾਮ ਹੁੰਦਾ ਹੈ, ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਆਸਰਾ ਹੁੰਦਾ ਹੈ। ਉਹਨਾਂ ਨੂੰ ਦੁਨੀਆਂ ਦਾ ਆਸਰਾ ਕੋਈ ਨਹੀਂ ਹੁੰਦਾ। ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਕ ਸੁਆਮੀ। ਉਹਨਾਂ ਨੂੰ ਕੋਈ ਦੂਜਾ ਆਸਰਾ ਹੀ ਨਹੀਂ, ਉਹਨਾਂ ਨੇ ਰੱਬ ਦੇ ਪਿਆਰਿਆਂ ਨੇ ਕੋਈ ਦੂਜੇ ਆਸਰੇ ਨੂੰ ਦੁਨੀਆਂ ਦੇ ਨੂੰ ਨਹੀਂ ਤੱਕਿਆ। ਬੰਦਾ ਬੰਦੇ ਦਾ ਆਸਰਾ ਤੱਕਦਾ ਫਿਰਦਾ ਹੈ, ਬੰਦਾ ਬੰਦੇ ਦਾ ਆਸਰਾ ਤੱਕਦਾ ਹੈ। ਤੇ ਗੁਰੂ ਪਿਆਰਿਓ ਯਾਦ ਰੱਖਾਂ, ਜਿਹਨਾਂ ਰੱਬ ਦਾ ਆਸਰਾ ਤੱਕਿਆ ਉਹਨਾਂ ਨੂੰ ਦੂਜੇ ਕੋਈ ਆਸਰੇ ਤੱਕਣ ਦੀ ਲੋੜ ਹੀ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਜਮ ਤਾਂ ਨਹੀਂ ਕੋਲ ਕੋਲ ਆਉਂਦਾ, ਕਾਲ ਨੇੜੇ ਤਾਂ ਨਹੀਂ ਆਉਂਦਾ, ਉਹਨਾਂ ਦਾ ਆਸਰਾ ਵਾਹਿਗੁਰੂ ਪਰਮਾਤਮਾ ਦਾ ਕੇਵਲ ਤਾਂ ਕੇਵਲ ਇੱਕ ਨਾਮ ਆਸਰਾ ਹੁੰਦਾ ਹੈ। ਕੇਵਲ ਰਾਮ ਨਾਮ ਮਨ ਵਸਿਆ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੈ। ਨਾਮੇ ਹੀ ਮੁਕਤ ਪਾਈ, ਉਸ ਨਾਮ ਦੇ ਨਾਲ ਹੀ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਮੁਕਤੀ ਦੀ ਦਾਤ ਮਿਲਦੀ ਹੈ ਤੇ ਮੁਕਤ ਹੋਏ ਹਨ।
ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ।
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਉਹ ਨਾਮ ਦੇ ਸਿਮਰਨ ਦੀ ਬਰਕਤ ਕਰਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਹੈ ਨਾ ਉਹ ਭਗਤਾਂ ਦੀਆਂ ਜਨ ਦੀਆਂ ਸੇਵਕਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ। ਭਗਤ ਕਬੀਰ ਜੀ ਦਾ ਜੀਵਨ ਪੜ੍ਹੋ ਤੇ ਭਗਤ ਕਬੀਰ ਜੀ ਦੇ ਜੀਵਨ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਇੱਕ ਔਰਤ ਸੀ ਜਿਹੜੇ ਆਪਣੇ ਤਨ ਤੇ ਬੜੇ ਜ਼ਿਆਦਾ ਸ਼ਿੰਗਾਰ ਲਾ ਕੇ ਆਉਂਦੀ ਸੀ। ਜਿੱਥੇ ਭਗਤ ਜੀ ਬੈਠਦੇ ਸਨ ਕਦੀ ਝੁੱਗੀ ਵਿੱਚ ਜਾਂ ਕਿਤੇ ਸੱਤ ਸੰਗਤ ਕਰਦੇ, ਬੜੇ ਜ਼ਿਆਦਾ ਉਹ ਆਪਣਾ ਰੂਪ ਸੋਹਣਾ ਧਾਰ ਕਰਕੇ ਆਉਂਦੀ। ਇੱਕ ਦਿਨ ਜਿਹੜਾ ਸੰਗਤ ਨੇ ਪੁੱਛਿਆ ਭਗਤ ਕਬੀਰ ਜੀ ਨੂੰ, ਕਹਿਣ ਲੱਗੇ ਜੀ ਇਹ ਔਰਤ ਕੌਣ ਹੈ, ਬੜੀ ਸੋਹਣੀ ਸੁਨੱਖੀ ਹੈ, ਇਹਦਾ ਰੂਪ ਬੜਾ ਸੋਹਣਾ ਹੈ, ਇਹ ਤਨ ਤੇ ਕੱਪੜੇ ਬੜੇ ਸੋਹਣੇ ਪਾ ਕੇ ਆਉਂਦੀ ਹੈ, ਗੱਲ ਕੀ ਹੈ? ਤੇ ਭਗਤ ਕਬੀਰ ਜੀ ਨੇ ਕਿਹਾ ਕਿ ਇਹ ਮਾਇਆ ਹੈ, ਮਾਇਆ ਇਹ ਮਾਇਆ ਆਪਣਾ ਰੂਪ ਧਾਰ ਕੇ ਆਉਂਦੀ ਹੈ, ਬਾਰ ਬਾਰ ਸਾਨੂੰ ਬੇਨਤੀ ਕਰਦੀ ਹੈ ਕਿ ਪ੍ਰਵਾਨ ਕਰ ਲਓ ਸਾਨੂੰ, ਪਰ ਅਸੀਂ ਇਸ ਮਾਇਆ ਨੂੰ ਪ੍ਰਵਾਨ ਨਹੀਂ ਕਰਦੇ, ਅਸੀਂ ਇਸ ਮਾਇਆ ਤੋਂ ਦੂਰ ਹੀ ਰਹਿੰਦੇ ਹਾਂ। ਉਸ ਵਕਤ ਗੁਰੂ ਪਿਆਰੀ ਸਾਹਿਬ ਸੰਗਤ ਜੀ ਭਗਤ ਕਬੀਰ ਜੀ ਨੇ ਆਖਿਆ ਕਿ ਇਹ ਮਾਇਆ ਨੂੰ ਦੂਰ ਰੱਖਣਾ, ਇਹਨੂੰ ਪ੍ਰਵਾਨ ਨਹੀਂ ਕਰਨਾ। ਇਸ ਕਰਕੇ ਗੁਰੂ ਪਿਆਰਿਓ ਜਿਹੜੀਆਂ ਰਿੱਧੀਆਂ ਸਿੱਧੀਆਂ ਉਹ ਸਾਰੀਆਂ ਭਗਤਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਗੁਰ ਕੈ ਸਹਿਜ ਸੁਭਾਈ, ਸਹਿਜ ਸੁਭਾਵਿਕ ਹੀ ਇਸੇ ਪ੍ਰਕਾਰ ਗੁਰੂ ਦੇ ਸ਼ਬਦ ਗੁਰੂ ਦੇ ਨਾਮ ਸਿਮਰਨ ਦੀ ਕਮਾਈ ਕਰਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਭਗਤਾਂ ਦੀਆਂ ਦਾਸੀਆਂ ਬਣਦੀਆਂ ਹਨ।
ਮਨਮੁੱਖਾ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ।
ਜਿਹੜਾ ਬੰਦਾ ਮਨਮੁੱਖ ਹੈ, ਗੁਰੂ ਪਿਆਰਿਓ ਗੁਰਮਤਿ ਸਾਨੂੰ ਸਿੱਖਿਆ ਦਿੰਦੀ ਹੈ, ਇੱਕ ਗੁਰਮੁਖ ਹੈ ਤੇ ਇੱਕ ਮਨਮੁੱਖ ਹੈ। ਜਿਹੜਾ ਗੁਰਮੁਖ ਹੋਵੇਗਾ, ਗੁਰੂ ਨੂੰ ਮੁੱਖ ਰੱਖੇਗਾ, ਗੁਰੂ ਦੇ ਰਸਤੇ ਵੱਲ ਚੱਲੇਗਾ, ਗੁਰੂ ਪਿਆਰੇ ਉਹਦੇ ਤੇ ਗੁਰੂ ਕਿਰਪਾ ਕਰੇਗਾ। ਤੇ ਜਿਹੜਾ ਵਿਚਾਰਾ ਮਨਮੁੱਖ ਹੈ, ਮਨ ਦੇ ਮਗਰ ਲੱਗ ਕੇ ਕੰਮ ਕਰਦਾ ਫਿਰਦਾ, ਕਦੀ ਕਿਤੇ ਭੱਜਿਆ ਫਿਰਦਾ, ਕਦੀ ਕਿਤੇ ਭੱਜਾ, ਤੇ ਗੁਰੂ ਪਿਆਰੇ ਮਨਮੁੱਖ ਜਿਹੜਾ ਬੰਦਾ ਹੈ ਉਹਨੂੰ ਗੁਰੂ ਤੇ ਭਰੋਸਾ ਨਹੀਂ ਆਵੇਗਾ। ਇੱਥੇ ਹੁਣ ਇਸ ਪੰਕਤੀ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਮਨਮੁੱਖ ਦੀ ਗੱਲ ਕੀਤੀ ਹੈ। ਕਹਿੰਦੇ ਮਨਮੁੱਖਾਂ ਨੂੰ ਪ੍ਰਤੀਤ ਨਾ ਆਵਾਈ, ਕਦੀ ਉਹਨਾਂ ਨੂੰ ਭਰੋਸਾ ਨਹੀਂ ਆਵੇਗਾ ਮਨਮੁੱਖਾਂ ਨੂੰ। ਜਿੰਨੀ ਮਰਜ਼ੀ ਉਹਨਾਂ ਦੇ ਕੋਲ ਬਾਣੀ ਪੜ੍ਹੀ ਜਾਓ, ਜਿੰਨਾ ਮਰਜ਼ੀ ਉਹਨਾਂ ਨੂੰ ਸਿੱਖਿਆ ਦੇਈਏ, ਉਹਨਾਂ ਦੀ ਹਾਲਤ ਮਨਮੁੱਖਾਂ ਦੀ ਇਹ ਹੁੰਦੀ ਕਿ ਜਿਵੇਂ ਪੱਥਰ ਤੇ ਪਾਣੀ ਪਾਇਆ ਕੋਈ ਫਰਕ ਨਹੀਂ ਨਾ ਪੈਂਦਾ। ਗੁਰੂ ਪਿਆਰਿਓ ਇਸੇ ਤਰ੍ਹਾਂ ਉਹਨਾਂ ਦਾ ਮਨ ਪੱਥਰ ਮਨਮੁੱਖਤਾ ਦੇ ਮਗਰ ਲੱਗਾ ਹੁੰਦਾ ਹੈ, ਇਸ ਕਰਕੇ ਉਹਨਾਂ ਨੂੰ ਕਦੀ ਭਰੋਸਾ ਨਹੀਂ ਆਉਂਦਾ। ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਭਾਅ, ਉਹਨਾਂ ਦੇ ਅੰਦਰ ਲੋਭ ਰੂਪੀ ਕੁੱਤਾ ਜਿਹੜਾ ਹੈ ਉਹ ਭੱਜਿਆ ਹੀ ਫਿਰਦਾ ਹੈ। ਉਹਨਾਂ ਦੇ ਅੰਦਰ ਲੋਭ, ਲਾਲਚ, ਹੰਕਾਰ ਇਤਿਆਦਿਕ ਇਹ ਸਾਰੇ ਵਿਕਾਰ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ, ਜਿਨ੍ਹਾਂ ਦਾ ਕਾਰਨ ਕਰਕੇ ਲੋਭ ਦੇ ਵੱਸ ਵਿੱਚ ਹੋ ਕਰਕੇ ਦੁਨੀਆਂ ਦੇ ਇਸੇ ਤਰ੍ਹਾਂ ਝੰਬੇਲਿਆਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਹਨ।
ਸਤਿਗੁਰਾਂ ਭੇਜਿਓ ਹਰ ਨਾਮ ਨਾ ਲਾਗਾ ਪਾਓ,
ਨਾ ਕਦੀ ਗੁਰਮੁਖ ਹੀ ਬਣਦੇ ਨੇ ਜਿਹੜੇ ਮਨਮੁੱਖ ਨੇ, ਉਹ ਨਾ ਕਦੀ ਗੁਰਮੁਖ ਹੀ ਬਣਦੇ ਹੈ। ਸਤਿਗੁਰੂ ਕਹਿੰਦੇ ਗੁਰਮੁਖ ਹਿਰਦੈ ਸ਼ਬਦ ਨਾ ਭੇਜੋ, ਨਾ ਉਹ ਕਦੀ ਗੁਰਮੁਖ ਬਣੇ, ਨਾ ਉਹਨਾਂ ਨੇ ਗੁਰਮੁਖ ਬਣ ਕਰਕੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਵਿੰਨਣ ਦਾ ਯਤਨ ਕੀਤਾ, ਨਾ ਉਹਨਾਂ ਨੇ ਆਪਣੇ ਮਨ ਨੂੰ ਵਿੰਨਿਆ। ਜੇ ਤਾਂ ਕਾਰਨ ਤਾਂ ਇਹ ਸੀ ਨਾ ਕਿ ਜਿਹੜਾ ਕਿਸੇ ਨੂੰ ਆਖੀਏ ਫਲਾਨਿਆਂ ਕੰਮ ਕਰ ਲਾ ਤੇ ਉਹਨੂੰ ਕਹਿੰਦੇ ਸੌਖਾ ਹੀ ਕੰਮ ਹੈ, ਪਰ ਜੇ ਗੁਰੂ ਪਿਆਰਿਓ ਆਪ ਕਰੀਏ ਤੇ ਫਿਰ ਅਸੀਂ ਆਉਂਦੇ ਹਾਂ ਨਹੀਂ ਇਹ ਸੌਖਾ ਨਹੀਂ, ਬੜਾ ਔਖਾ ਹੈ। ਕਿਸੇ ਨੂੰ ਕਹਿਣਾ ਸੌਖਾ ਹੈ, ਪਰ ਇਸੇ ਪ੍ਰਕਾਰ ਕਿਸੇ ਨੂੰ ਕਹਿਣਾ ਜਾਂ ਵੇਖਣਾ ਸੌਖਾ ਹੈ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾ ਤਾਂ ਉਹਨਾਂ ਆਪਣੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਵਿੰਨਿਆ, ਨਾ ਉਹਨਾਂ ਨੇ ਆਪ ਗੁਰਮੁਖ ਬਣ ਕਰਕੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਾ, ਤੇ ਇਸੇ ਪ੍ਰਕਾਰ ਨਾ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਨੂੰ ਜੋੜਿਆ।
ਮੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ,
ਇਸ ਕਰਕੇ ਉਹਨਾਂ ਦਾ ਹੰਕਾਰ ਕਰਕੇ ਲੋਭ ਕਰਕੇ, ਤੇ ਗੁਰੂ ਪਿਆਰੇ ਜਿਹੜਾ ਕੋਈ ਮਨਮੁਖ ਫਿਰ ਫਿੱਕਾ ਬੋਲਦਾ ਨਾ ਉਹਦਾ ਸਾਰਾ ਪਾਜ ਉਦੋਂ ਲੈ ਜਾਂਦਾ ਜਦੋਂ ਅੰਤਲਾ ਸਮਾਂ ਹੁੰਦਾ ਹੈ, ਜਦੋਂ ਅਖੀਰਲਾ ਟਾਈਮ ਹੁੰਦਾ ਹੈ ਉਦੋਂ ਫਿਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਬੜੇ ਯਤਨ ਕਰਦਾ ਕਿ ਮੈਂ ਰੱਬ ਦਾ ਸਿਮਰਨ ਕਰ ਲਵਾਂ, ਪਰ ਸਾਰੀ ਜ਼ਿੰਦਗੀ ਤੇ ਮਨਮੁੱਖਾਂ ਵਾਲੀ ਗਵਾ ਦਿੱਤੀ ਨਾ, ਸ਼ੰਕੇ ਕਰ ਕਰਕੇ ਗਵਾ ਦਿੱਤੀ ਨਾ, ਭਰਮਾਂ ਦੇ ਵਿੱਚ ਭੁਲੇਖਿਆਂ ਵਿੱਚ ਪੈ ਪੈ ਕੇ ਜ਼ਿੰਦਗੀ ਗਵਾ ਲਈ, ਤੇ ਗੁਰੂ ਘਰ ਵਾਲੇ ਪਾਸੇ ਚੰਗੇ ਰਸਤੇ ਵਾਲੇ ਪਾਸੇ ਕਦੀ ਆਇਆ ਹੀ ਨਹੀਂ, ਤੇ ਹੁਣ ਅੰਤ ਸਮੇਂ ਭਲਿਆ ਲੋਕਾਂ ਹੁਣ ਕੀ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੂੜ ਕਪਟ ਪਾਜ ਲੈ ਲਾ ਸੀ, ਉਹਨਾਂ ਦਾ ਸਾਰਾ ਝੂਠਾ ਕੂੜ ਜਿਹੜਾ ਹੈ ਪਾਜ ਉਹ ਲਹਿ ਜਾਂਦਾ ਹੈ। ਮਨਮੁੱਖ ਫਿੱਕਾ ਅਲਾਓ, ਤੇ ਮਨਮੁੱਖ ਬੰਦਾ ਜਿਹੜਾ ਹੈ ਸਭਾ ਵਾਸਤੇ ਫਿੱਕਾ ਹੀ ਬੋਲਦਾ ਹੈ।
ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ,
ਹੇ ਵਾਹਿਗੁਰੂ ਪਰਮਾਤਮਾ ਤੇਰੇ ਚਰਣਾਂ 'ਚ ਇਹ ਬੇਨਤੀ ਹੈ ਕਿ ਤੂੰ ਆਪ ਹੀ ਆਪਣੇ ਭਗਤਾਂ ਦੇ ਵਿੱਚ ਵਰਤਦਾ, ਆਪ ਹੀ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂੰ ਜਾਤਾ, ਤੇ ਜਦੋਂ ਜਿਹੜੇ ਤੇਰੇ ਭਗਤ ਜਿਨ੍ਹਾਂ ਦੇ ਵਿੱਚ ਤੂੰ ਵਰਤਦਾ ਹੈ ਤੇਰੀ ਭਗਤੀ ਕਰਕੇ ਹੀ ਉਹ ਹੇ ਵਾਹਿਗੁਰੂ ਪਰਮਾਤਮਾ ਤੈਨੂੰ ਜਾਣ ਲੈਂਦੇ ਨੇ, ਤੂੰ ਕਿਰਪਾ ਜੂ ਕਰ ਦਿੰਦਾ ਹੈ, ਤੇਰੀ ਰਹਿਮਤ ਜੂ ਹੋ ਜਾਂਦੀ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਤੇਰੀ ਭਗਤੀ ਕਰਕੇ ਹੀ ਤੈਨੂੰ ਜਾਣਿਆ, ਤੈਨੂੰ ਪਹਿਚਾਣਿਆ ਹੈ।
ਆਇਆ ਮੋਹ ਸਭ ਲੋਕ ਹੈ ਤੇਰੀ,
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਆਹ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਸਾਰਾ ਉਹਨਾਂ ਭਗਤਾਂ ਵਾਸਤੇ ਨਹੀਂ, ਇਹ ਸਾਰੇ ਸੰਸਾਰ ਵਾਸਤੇ ਹੈ। ਸਾਰਾ ਸੰਸਾਰ ਹੀ ਮਾਇਆ ਦੇ ਮਗਰ ਤੁਰਿਆ ਫਿਰਦਾ ਹੈ, ਸਾਰਾ ਸੰਸਾਰ ਹੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮੋਹ ਸਭ ਲੋਕ ਹੈ ਤੇਰੀ, ਮਾਇਆ ਵੀ ਤੇਰੀ ਹੈ, ਸੰਸਾਰ ਵੀ ਪਰਮਾਤਮਾ ਤੇਰਾ ਹੈ, ਤੇ ਇਸੇ ਤਰ੍ਹਾਂ ਤੂੰ ਇੱਕੋ ਪੁਰਖ ਵਿਧਾਤਾ, ਪਰ ਤੂੰ ਇੱਕ ਹੀ ਫਲਦਾਤਾ ਹੈ ਜਿਹੜਾ ਨਿਰਲੇਪ ਰਹਿੰਦਾ ਮਾਇਆ ਤੋਂ, ਕਦੀ ਉਹ ਮਾਇਆ ਦੀ ਲਪੇਟ ਵਿੱਚ ਨਹੀਂ ਆਉਂਦਾ। ਆਪਾਂ ਦੇਖਦੇ ਹਾਂ ਨਾ ਕਿੰਨੀ ਮਾਇਆ ਦਾ ਪਸਾਰਾ ਹੈ, ਪਰ ਕਦੀ ਪਰਮਾਤਮਾ ਨਹੀਂ, ਪਰਮਾਤਮਾ ਨੂੰ ਮਾਇਆ ਨੇ ਨਿਮੋਹ ਨਹੀਂ ਕੀਤਾ, ਕਦੀ ਉਹਨੇ ਆਪਣੇ ਕਬਜ਼ੇ ਵਿੱਚ ਨਹੀਂ ਕੀਤਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇੱਕੋ ਪੁਰਖ ਵਿਧਾਤਾ, ਤੂੰ ਸਦਾ ਵਾਸਤੇ ਇੱਕੋ ਹੀ ਫਲਦਾਤਾ ਹੈ।
ਮਾਰ ਮਨਸਾ ਮਨਹਿ ਸਮਾਣੀ, ਗੁਰ ਕੈ ਸ਼ਬਦ ਪਛਾਤਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਹੇ ਵਾਹਿਗੁਰੂ ਪਰਮਾਤਮਾ ਤੈਨੂੰ ਪਛਾਣ ਲਿਆ, ਉਹਨਾਂ ਦੀਆਂ ਜਿੰਨੀਆਂ ਹਉਮੈ ਦੀਆਂ ਮਨਸਾ ਸੀ ਨਾ ਉਹ ਸਾਰੀਆਂ ਵਿੱਚ ਹੀ ਸਮਾ ਗਈਆਂ, ਉਹਨਾਂ ਬਾਹਰ ਨਹੀਂ ਆਈਆਂ, ਮਨ ਦੀਆਂ ਜਿਹੜੀਆਂ ਇੱਛਾ ਸੀ ਉਹ ਵਿੱਚ ਸਮਾ ਗਈਆਂ। ਕਦੋਂ? ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਹੇ ਵਾਹਿਗੁਰੂ ਪਰਮਾਤਮਾ ਤੈਨੂੰ ਜਾਣ ਲਿਆ, ਤੈਨੂੰ ਪਹਿਚਾਣ ਲਿਆ, ਤੇਰੀ ਕਦਰ ਪੈ ਗਈ, ਤੇ ਇਸੇ ਤਰ੍ਹਾਂ ਤੈਨੂੰ ਪਹਿਚਾਣ ਕਰਕੇ ਉਹ ਤੇਰੇ ਹੀ ਹੋ ਕਰਕੇ ਰਹਿ ਗਏ, ਜਿੱਥੇ ਕਿਤੇ ਵੀ ਆ ਮਾਲਕਾ ਉੱਥੇ ਤੂੰ ਹੀ ਦਿਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮਾਲਕਾ ਤੇਰੇ ਚਰਨਾਂ 'ਚ ਅਰਦਾਸ ਕਰਾਂਗੇ, ਬੇਨਤੀ ਕਰਾਂਗੇ ਕਿ ਤੇਰੇ ਘਰ ਦੇ ਵਿੱਚੋਂ ਕਦੀ ਅਸੀਂ ਖਾਲੀ ਨਹੀਂ ਜਾਵਾਂਗੇ, ਕਿਉਂਕਿ ਤੂੰ ਸਾਰਿਆਂ ਤੋਂ ਵੱਡਾ ਦਾਤਾ ਹੈ, ਸਾਰਿਆਂ ਤੋਂ ਤੂੰ ਉੱਚਾ ਹੈ, ਇਸ ਕਰਕੇ ਤੂੰ ਹੀ ਫਲਦਾਤਾ ਤੇ ਤੇਰੇ ਸ਼ਬਦ ਦੀ ਪਹਿਚਾਣ ਕਰਕੇ ਤੈਨੂੰ ਜਾਣਿਆ ਹੈ।
ਚਿੰਤ ਕੰਮ ਕਰੇ ਪ੍ਰਭ ਤੁਮ ਕੇ ਜਿਨ ਹਰ ਕਾ ਨਾਮ ਪਿਆਰਾ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਹੈ, ਜਿਨ੍ਹਾਂ ਨੇ ਸ਼ਬਦ ਦੇ ਰਾਹੀਂ ਪਰਮਾਤਮਾ ਨੂੰ ਪਛਾਣਿਆ ਹੈ, ਉਹਨਾਂ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਕਾਰਜ ਨੇ, ਕੰਮ ਕਾਜ ਨੇ, ਅਚਨ ਚੇਤ ਪਰਮਾਤਮਾ ਆਪ ਹੀ ਕਰ ਦਿੰਦਾ ਹੈ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਇਆ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬੇਦਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਜਿਸ ਦਾ ਕਾਰਜ ਤਨਹੀਂ ਕੀਆ ਮਾਨਸ ਪਿਆ ਵਿਚਾਰਾ ਰਾਮ, ਉਹਨਾਂ ਦੇ ਕਾਰਜ ਆਪ ਹੀ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਕਰਦਾ ਹੈ, ਜਿਨ੍ਹਾਂ ਨੂੰ ਇੱਕ ਵਾਹਿਗੁਰੂ ਪਰਮਾਤਮਾ ਦਾ ਆਸਰਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਿਹਾਰਾ।
ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਕਹਿੰਦੇ ਗੁਰ ਪ੍ਰਸਾਦ ਸਦਾ ਮਨ ਵਸਿਆ। ਕਦੋਂ ਮਨ ਦੇ ਵਿੱਚ ਪਰਮਾਤਮਾ ਵਸਿਆ ਹੈ, ਕਦੋਂ ਵਾਹਿਗੁਰੂ ਦੀ ਕਿਰਪਾ ਹੋਈ ਹੈ, ਜਦੋਂ ਗੁਰੂ ਦੀ ਕਿਰਪਾ ਹੋ ਗਈ, ਸ਼ਬਦ ਦੇ ਰਾਹੀਂ ਗੁਰੂ ਦੀ ਕਿਰਪਾ। ਗੁਰੂ ਪਿਆਰੇ, ਗੁਰੂ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ। ਬੱਚੇ ਬੱਚੀ ਦਾ ਅਸੀਂ ਰਿਸ਼ਤਾ ਕਰਦੇ ਹਾਂ, ਉਹਦੇ ਵਿੱਚ ਵਿਚੋਲਾ ਪਾਇਆ ਜਾਂਦਾ, ਵਿਚੋਲਾ ਫਿਰ ਦੋਵਾਂ ਧਿਰਾਂ ਨੂੰ ਬੱਚੇ ਤੇ ਬੱਚੀ ਦੇ ਰਿਸ਼ਤੇ ਨੂੰ ਕਰ ਦਿੰਦਾ ਹੈ, ਨੇਪਰੇ ਚੜ੍ਹਾ ਦਿੰਦਾ ਹੈ। ਉਹ ਚੜ੍ਹਿਆ ਕਾਹਦੇ ਕਰਕੇ ਹੁੰਦਾ ਹੈ, ਵਿੱਚ ਵਿਚੋਲਾ ਪੈ ਗਿਆ। ਇਸੇ ਤਰ੍ਹਾਂ ਜੇ ਅਸੀਂ ਚੱਲ ਕਰਕੇ ਗੁਰੂ ਦੇ ਕੋਲ ਜਾ ਪਰਮਾਤਮਾ ਨੂੰ ਮਿਲਣਾ ਹੈ, ਤੇ ਸਾਨੂੰ ਗੁਰੂ ਦਾ ਵਿੱਚੋਂ ਸਾਥ ਜ਼ਰੂਰ ਲੈਣਾ ਪਵੇਗਾ, ਗੁਰੂ ਤੋਂ ਬਗੈਰ ਗੱਲ ਨਹੀਂ ਬਣੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ। ਉਹਨਾਂ ਦੇ ਸਾਰੇ ਕਾਰਜ ਸਵਰ ਗਏ, ਕਦੋਂ, ਜਦੋਂ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ, ਰਹਿਮਤ ਬਖਸ਼ਿਸ਼ ਦੇ ਨਾਲ ਹਿਰਦੇ ਦੇ ਵਿੱਚ ਮਨ ਦੇ ਵਿੱਚ ਪਰਮਾਤਮਾ ਵਸ ਗਿਆ, ਵਾਹਿਗੁਰੂ ਵਸ ਗਿਆ, ਉਹਨਾਂ ਦੇ ਸਦਾ ਵਾਸਤੇ ਕਾਰਜ ਜਿਹੜੇ ਨੇ ਸਵਰ ਗਏ ਹਨ।
ਨਾ ਕੀ ਰੀਸ ਕਰੇ ਸੋ ਉੱਚਾ ਜਿਨ ਹਰਿ ਪ੍ਰਭ ਹੈ ਰਖਵਾਰਾ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਭਗਤਾਂ ਜਨ ਸੇਵਕਾਂ ਦੀ ਜਿਹੜਾ ਕੋਈ ਰੀਸ ਕਰਦਾ ਨਾ, ਰੀਸ ਬਰਾਬਰਤਾ ਹੀ ਕਰਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਇਸੇ ਤਰ੍ਹਾਂ ਖੁਆਰ ਹੁੰਦੇ ਨੇ, ਖੁਆਰ। ਇੱਕ ਵਾਰੀ ਭਗਤ ਕਬੀਰ ਜੀ ਨਾ ਬੈਠੇ ਸੀ ਤੇ ਉਹਨਾਂ ਦੇ ਕੋਲ ਇੱਕ ਜੱਟ ਆ ਗਿਆ, ਤੇ ਉਸ ਵਕਤ ਜਦੋਂ ਜੱਟ ਆਇਆ ਤੇ ਭਗਤ ਕਬੀਰ ਜੀ ਦੇ ਬੜੀ ਜ਼ਿਆਦਾ ਵਡਿਆਈ ਲੋਕ ਕਾਂਸ਼ੀ ਦੇ ਵਿੱਚ ਕਰਦੇ ਸਨ, ਸਾਰੇ ਲੋਕ ਹੀ ਜਸ ਵਡਿਆਈਆਂ ਕਰਦੇ ਸਨ, ਤੇ ਉਹਨੇ ਸੋਚਿਆ ਕਿ ਕੰਮ ਬੜਾ ਸੌਖਾ ਹੈ। ਜੱਟ ਕਹਿਣ ਲੱਗਾ ਕਿ ਮੈਂ ਵੀ ਕਬੀਰ ਬਣ ਜਾਣਾ, ਤੇ ਕਬੀਰ ਬਣ ਕੇ ਤੇ ਮੈਂ ਵੀ ਆਪਣੀ ਬੱਲੇ ਬੱਲੇ ਕਰਵਾ ਲੈਣਾ, ਮੇਰੀ ਵੀ ਵਡਿਆਈ ਹੋ ਜਾਵੇਗੀ। ਉਹਨੇ ਕੀ ਵੇਖਿਆ, ਭਗਤ ਕਬੀਰ ਜੀ ਹੋਣਾ ਨੇ ਵੇਖਿਆ ਕਿ ਜੱਟ ਦੇ ਮਨ ਦੇ ਵਿੱਚ ਇਹ ਆਈ ਕਿ ਮੈਂ ਵੀ ਕਬੀਰ ਵਰਗਾ ਬਣ ਜਾ, ਤੇ ਚਲੋ ਕੋਈ ਨੀ ਇਹਨੂੰ ਪਰਖ ਲੈਂਦੇ ਹਾਂ। ਭਗਤ ਕਬੀਰ ਜੀ ਨੇ ਮਾਈ ਲੋਈ ਨੂੰ ਆਵਾਜ਼ ਮਾਰੀ, ਆਖਿਆ ਕਿ ਜਾ ਇਸ ਤਰ੍ਹਾਂ ਕਰ, ਇਹ ਬੱਦਲ ਬਹੁਤ ਜ਼ਿਆਦਾ ਨੇ, ਮੀਂਹ ਪੈਣ ਵਾਲਾ ਹੈ, ਤੇ ਇਸ ਤਰ੍ਹਾਂ ਕਰੋ ਕਿ ਜਾਓ ਮਿੱਟੀ ਲੈ ਕੇ ਆਓ, ਤੇ ਮਿੱਟੀ ਲਿਆ ਕਰਕੇ ਤੇ ਉਹਨੂੰ ਲਿੰਬ ਕਰਕੇ ਤੇ ਆਪਾਂ ਪਨਾਲੇ ਨੂੰ ਲਾ ਦਈਏ, ਤਾਂ ਜੋ ਆਪਣਾ ਜਿਹੜਾ ਮੀਂਹ ਦਾ ਚੂਹਾ ਹੈ ਉਹ ਥੱਲੇ ਨਾ ਪਵੇ। ਮਾਈ ਲੋਈ ਜੀ ਨੇ ਇਸ ਤਰ੍ਹਾਂ ਕੀਤਾ, ਭਗਤ ਕਬੀਰ ਜੀ ਦਾ ਹੁਕਮ ਮੰਨਿਆ, ਮਿੱਟੀ ਲਿਆਂਦੀ, ਲਿਆ ਕੇ ਰੱਖ ਦਿੱਤੀ, ਤੇ ਭਗਤ ਕਬੀਰ ਜੀ ਕਹਿਣ ਲੱਗੇ ਹੁਣ ਇਹਦੇ ਵਿੱਚ ਘਿਓ ਪਾ, ਘਿਓ ਪਾ ਕੇ ਤੈਨੂੰ ਗੁੰਨ ਦੇ ਚੰਗੀ ਤਰ੍ਹਾਂ। ਗੁੰਨ ਦਿੱਤਾ, ਸਾਰਾ ਕੁਝ ਕਰ ਦਿੱਤਾ, ਕਹਿਣ ਲੱਗੇ ਹੁਣ ਪਨਾਲਾ ਜਿਹੜਾ ਹੈ ਉਹਨੂੰ ਲਿੰਬਿਆ, ਉਹ ਲਿੰਬ ਵੀ ਆਈ ਮਾਈ ਲੋਈ। ਲਿੰਬਣ ਤੋਂ ਬਾਅਦ ਇਸੇ ਪ੍ਰਕਾਰ ਉਹ ਹੁਕਮ ਪਾ ਕਰਕੇ ਤੇ ਆਪਣੇ ਘਰ ਬੈਠ ਗਈ। ਜਦੋਂ ਗੁਰੂ ਪਿਆਰੇ ਘਰ ਦੇ ਵਿੱਚ ਬੈਠੀ ਹੈ, ਉੱਧਰ ਜਿਹੜਾ ਜੱਟ ਸੀ ਉਹਨੇ ਸੋਚਿਆ ਕਿ ਬੜਾ ਸੌਖਾ ਕੰਮ ਹੈ, ਕਬੀਰ ਬਣਨਾ ਤਾਂ ਬਹੁਤ ਜ਼ਿਆਦਾ ਸੌਖਾ ਕੰਮ ਆ, ਆਪਾਂ ਵੀ ਬਣ ਜਾਂਦੇ ਹਾਂ। ਉਹ ਘਰੇ ਗਿਆ, ਘਰ ਦੇ ਵਿੱਚ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਵੀ ਕਰਮਾ ਵਾਲੀ ਇਸ ਤਰ੍ਹਾਂ ਕਰ, ਮਿੱਟੀ ਲੈ ਕੇ ਆ। ਉਹ ਪੈਂਦੀ ਕਹਿਣ ਲੱਗੀ कि मिट्टी तो आग करनी है, अगे भी रोज काम करके आते, अगे तो कभी मिट्टी नहीं मंगी, अज मिट्टी क्यों मांग दोगे? मिन्नत करदे कीते घर वाली थोड़ी जी मिट्टी लै आई। उहदे तों बाद भगत कबीर जी दे वांग उह कहण लगा कि इहनूं घिओ पा के ते गुन्न दे। उह रौला पाउण लग पई जट दी घर वाली, कहण लगी तैनूं पता नहीं की हो गया है, तू आ सारा कुछ की कर बैठा। उस वक्त उह जट दे कहण ते उहने उहनूं गुन्न नहीं दित्ता ते कहण लगे जा उत्ते लाया कोठे ते। उह आंदी हुण तां धुप चढ़ी आ ते हुण इत्थे की करना है। उन्हें रौला पा दिता, अपने बच्चों को सद्या कि उन्हें संगल मार दो, दिमाग हिल गया, रोया पिटिया बड़ा जोर लाया पर उन्हें संगलों के नाल बनता। फिर थोड़े चिर बाद भगत कबीर जी आए, उन्होंने सारी वार्ता दसी तो कह लगे यदा कसूर कोई नहीं है, इनू छड्ड दिओ, यदा कोई कसूर नहीं है, ये एवें सजा भुगत रहा, ये अंदर तो आ चाहना सी। कहण तो भाव गुरु अमरदास जी कहिंदे ने उन्हां की रीस करे सो बगूचे, जिहड़ा उन्हां भगतां दी रब दे प्यारियां दी रीस करदा है इस तरह वह खराब होंदे ने। जिन हर प्रभ है रखवारा, जिन्हां वाहिगुरु परमात्मा जिन्हां दा रखवाला है, जिन्हां दी रख्या परमात्मा करदा है, जिहड़ा उन्हां दी रीस करदा है वह खराब खज्जल खुआर हुंदा है, धक्के खांदा है।
बिन सतगुर सेवे किन्ने ना पाया, मनमुख भाऊ के मुए बिल लाई।
संजे गुरु की सेवा करन तो बगैर गुरु अमरदास पातशाह जी कहिंदे किसी ने कुछ नहीं प्राप्त किया, सच्चे गुरु की सेवा करन करके। गुरु नानक देव जी के चरणा चाहे भाई पावन श्री लहणा जी तो गुरु अंगद देव जी बन गए, तो इन्हां दी शरण दे विच आए गुरु अमरदास जी जिन्हां दा यह पावन शब्द है। सेवा की 12 साल तक गागर ढोई तो अखीरी गुरु प्यारी साहब संगत जी गुरु नानक देव पातशाह की गुरता गद्दी मिल गई। बगैर गुरु की सेवा तो बिन सतगुर सेवा तो नहीं ना पाया, कुछ नहीं जो मिलता गुरु की सेवा तो बगैर कुछ नहीं मिलता। सतगुरु पातशाह जी कहिंदे पा मनमुख भौक मोए बिल लाई, जिहड़ा मनमुख है वह भौंकदा फिरदा जिवें लोभी कुत्ता भौंकदा फिरदा है।
आवहे जावहे ठौर ना पावहे, दुख मह दुख समाई।
आउंदे ते जांदे ने मनमुख, कदी जन्म लैके आ गए, कदी मौत दे साहे विच चले गए। आवै जावै ठौर ना पावे, उन्हां नूं कोई टिकाणा नहीं मिलदा। दुख मैं दुख समाई, तो दुख दे विच ही वह सदा वास्ते समाए रहिंदे ने, उन्हां नूं दुख ही दुख प्राप्त हुंदे हन।
सो अमृत पीवै सहजे साच समाई।
गुरु अमरदास जी कहिंदे जिहड़े गुरमुख बंदे ना, गुरमुख पहली जिहड़े पहली पौड़ी जिहड़ी है मनमुख की गल की है, हुण अगली विच गुरमुख दे सतगुरु पातशाह जी करदे ने। कहिंदे गुरमुख होवै सो अमृत पीवै, जिहड़ा गुरमुख है ते इस तरह गुरमुख बन करके अमृत पीते ने। सहजे साच समाई, जदों गुरमुख बन करके परमात्मा का सिमरन भजन करके कमाई कर लेंदे ने, नाम रूपी अमृत पी लेंदे ने। गुरु अमरदास पातशाह जी कहिंदे सहजे ही उस सत दे विच समा जांदे हन।
सतगुर सेवे जन्म न छोड़ै, जे अनेक कर्म करै अधकाई।
गुरु अमरदास पातशाह जी कहिंदे ने कि भलिया लोका इह गल याद रखी, सच्चे गुरु की सेवा तो बगैर जन्म दे विचों छुटकारा नहीं होना। जिन्ना चिर तक सच्चे गुरु की सेवा नहीं ना करेगा, उन्ना चिर तक जम्मन मरण का गेड़ा जिहड़ा वह लग्या ही रहेगा। कभी जम के आ जाएगा, कभी किसी टून में चले जाएगा, कभी आ जाएगा। उन्ना चिर तक गुरु की सेवा तो बगैर बिन सतगुर सेवा जन्म ना छुटता है, जन्म जिहड़ा वह नहीं छुटेगा। तो सतगुरु पातशाह जी कहिंदे जे अनेक करे अधकाई, जे अनेक तरह के परमात्मा तो वध कर्म करन दा जतन करेगा तो मनमुखा वाले रस्ते दे विच पै जाएगा। आ कई बार जन्म टेवे असी कढ़वा लैने ना, कि जन्म टेवे कढ़ाउण चल जाने कि साडी जिंदगी दा हाल की है। गुरु प्यारे जो मर्जी कोई करी जावे, पर जो वाहिगुरु परमात्मा नूं मंजूर होना वो है। इस करके सतगुरु पातशाह जी कहिंदे ने कि जे अनेक करे अधकाई, इस प्रकार जिहड़ा वध करके अपनी सोच तो जतन करदा है उहदे पल्ले कुछ नहीं पैंदा।
वेद पढ़े तां वादु अखाण ही, बिन हर पत गवाई।
जिहड़ा वेद पढ़दा, वेद पढ़ करके ग्रंथ पढ़ पढ़ करके गुरु प्यारी साहब संगत जी सतगुरु पातशाह जी कहिंदे झगड़े करदा फिरदा। गुरु अमरदास पातशाह महाराज जी दे जदों गोइंदवाल साहब दे विच ते एक पंडित आया सी, उहदा नाम सी बेनी पंडित। वह भी बड़े थावां ते लोकां दे नाल करदा फिरदा सी। ਬੜੇ ਝਗੜੇ ਕਰਦਾ, ਜਿੱਥੇ ਜਾਂਦਾ ਸੀ ਚਰਚਾ ਕਰਦਾ, ਜਦੋਂ ਹਾਰ ਜਾਂਦਾ ਚਰਚਾ ਦੇ ਵਿੱਚ ਉਹਦੇ ਗ੍ਰੰਥ ਵੀ ਚੁੱਕ ਲਿਆਉਂਦਾ, ਊਠਾਂ ਦੇ ਉੱਤੇ ਲੱਦ ਲੱਦ ਕੇ ਤੇ ਗ੍ਰੰਥ ਤੁਰੇ ਫਿਰਦਾ ਸੀ। ਜਦੋਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਉਹਦੇ ਉੱਤੇ ਕਿਰਪਾ ਹੋ ਗਈ, ਉਹਨੇ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਬੇਨੀ ਪੰਡਿਤ ਜੀ, ਇਹ ਸਾਰੇ ਵਾਦ ਜਿਹੜੇ ਨੇ ਪੜ੍ਹ ਪੜ੍ਹ ਕੇ ਕਰਕੇ ਕੁੱਝ ਨਹੀਂ ਮਿਲਣਾ, ਇੱਕ ਪਰਮਾਤਮਾ ਦਾ ਸਿਮਰਨ ਕਰ, ਭਗਤੀ ਕਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੇਦ ਪੜ੍ਹੇ ਤੇ ਵਾਦ ਵਖਾਣ ਹੈ ਬਿਨ ਹਰ ਪੱਤ ਗਵਾਈ, ਉਹਦੇ ਤੇ ਕਿਰਪਾ ਹੋ ਗਈ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵੇਦਾਂ ਨੂੰ ਪੜ੍ਹਦਾ ਗ੍ਰੰਥਾਂ ਨੂੰ ਪੜ੍ਹਦਾ ਹੈ ਕੇਵਲ ਝਗੜੇ ਕਰਦਾ ਹੈ ਤੇ ਬੇਪੱਤ ਹੋ ਕਰਕੇ ਜਾਂਦਾ ਹੈ।
ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟ ਹੋ ਗੁਰ ਸਰਣਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਸੱਚਾ ਹੈ ਤੇ ਇਹਦੀ ਬਾਣੀ ਵੀ ਸੱਚੀ ਹੈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੇ ਗੁਰ ਸਰਣ ਆਈ, ਤੇ ਵਾਹਿਗੁਰੂ ਪਰਮਾਤਮਾ ਤੇਰੀ ਸ਼ਰਨ ਦੇ ਵਿੱਚ ਭੱਜ ਕਰਕੇ ਆਏ ਹਾਂ, ਕਿਰਪਾ ਕਰ। ਤੇ ਸਤਿਗੁਰੂ ਕਹਿੰਦੇ ਭਲਿਆ ਲੋਕਾ, ਹੇ ਮਨੁੱਖ, ਭੱਜ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ, ਉਡੀਕ ਨਾ ਕਿਸੇ ਨੂੰ, ਕਿਉਂਕਿ ਗੁਰੂ ਵੀ ਸੱਚਾ ਹੈ ਤੇ ਉਹਦੀ ਬਾਣੀ ਵੀ ਸੱਚੀ ਹੈ, ਉਹਦੇ ਸੱਚੇ ਦੇ ਨਾਲ ਹੀ ਪਾਰ ਉਤਾਰਾ ਹੋਵੇਗਾ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ।
ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਪਰਮਾਤਮਾ ਦਾ ਸੱਚਾ ਨਾਮ ਵਸਿਆ ਹੈ, ਉਹ ਇਸੇ ਪ੍ਰਕਾਰ ਹਰ ਦਰਗਾਹ ਦੇ ਹਰ ਟਿਕਾਣੇ ਲੋਕ ਪ੍ਰਲੋਕ ਦੇ ਵਿੱਚ ਸੱਚੇ ਨੇ, ਉਹ ਸਚਿਆਰ ਸਿੱਖ ਨੇ ਤੇ ਉਹਨਾਂ ਉਹ ਲੋਕ ਦੇ ਲੋਕਾਂ ਦੇ ਵਿੱਚ ਵੀ ਸੱਚੇ ਰਹਿੰਦੇ ਨੇ, ਅੱਗੇ ਪ੍ਰਲੋਕ ਵਿੱਚ ਵੀ ਸੱਚੇ ਰਹਿੰਦੇ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਉਹਨਾਂ ਦੀ ਫਿਰ ਸੋਭਾ ਵਡਿਆਈ ਜਿਹੜੀ ਹੈ ਜੁਗਾਂ ਜੁਗੰਤਰਾਂ ਤੱਕ ਹੁੰਦੀ ਹੈ, ਲੰਮੇ ਸਮੇਂ ਤੱਕ ਹੁੰਦੀ ਹੈ, ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ। ਹੁਣ ਆਪਾਂ ਵੇਖਦੇ ਹਾਂ ਨਾ, ਭਗਤ ਕਬੀਰ ਜੀ ਦੀ ਵਡਿਆਈ ਨੂੰ ਕੋਈ ਮੇਟ ਸਕਦਾ? ਭਗਤ ਪ੍ਰਹਿਲਾਦ ਜੀ ਦਾ ਹਰ ਜਸ ਕੌਣ ਨਹੀਂ ਕਰਦਾ? ਸਾਰੇ ਇਤਿਹਾਸ ਦੇ ਵਿੱਚ ਹੈ, ਕੋਈ ਉਹਨਾਂ ਦੀ ਵਡਿਆਈ ਮੇਟ ਨਹੀਂ ਸਕਦਾ। ਹਰਨਾਕਸ਼ ਨੂੰ ਯਾਦ ਕੋਈ ਨਹੀਂ ਕਰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ ਤੇ ਆਪਾਂ ਬੈਠੇ ਹਾਂ, ਇਹਨਾਂ ਦੀ ਕੁਰਬਾਨੀ ਸ਼ਹਾਦਤ ਨੂੰ ਕੋਈ ਨਹੀਂ ਭੁੱਲ ਸਕਦਾ। ਪਰ ਗੁਰੂ ਪਿਆਰਿਓ, ਯਾਦ ਰੱਖਣਾ, ਚੰਦੋ ਨੂੰ ਜ਼ਿੰਦਗੀ ਤੱਕ ਲਾਹਨਤਾਂ ਹੀ ਪੈਂਦੀਆਂ ਰਹਿੰਦੀਆਂ ਨੇ। ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਸਹਿ ਭੱਜ ਛੂਟੇ ਗੁਰ ਸਰਣਾਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜੁਗਾਂ ਜੁਗੰਤਰਾਂ ਤੱਕ ਉਹਨਾਂ ਦੀ ਸੋਭਾ ਹੁੰਦੀ ਹੈ, ਕੋਈ ਨਾ ਮੇਟਣ ਹਾਰਾ। ਐਸੀ ਵਡਿਆਈ ਉਹਨਾਂ ਦਾ ਜਸ ਕੋਈ ਵੀ ਮੇਟਦਾ ਨਹੀਂ, ਮੇਟਣ ਵਾਲਾ ਨਹੀਂ ਹੈ।
ਨਾਨਕ ਤਿਨਕਾ ਸਦ ਬਲੇ ਮਾਰੈ, ਜਿਨ ਹਾਰੇ ਰਾਖਿਆ ਉਰ ਧਾਰਾ।
ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਨਾਨਕ ਤਿਨਕੈ ਸਦ ਬਲੇ ਹਾਰੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸੀਂ ਸਦਾ ਵਾਸਤੇ ਉਹਨਾਂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ। ਕਿਹਨਾਂ ਤੋਂ? ਜਿਨ ਹਰ ਰਾਖਿਆ ਉਰ ਧਾਰਾ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੈ, ਜਿਹੜੇ ਭਗਤ ਨੇ ਪਰਮਾਤਮਾ ਦੇ, ਜਾਨਣੇ ਪਰਮਾਤਮਾ ਦੇ ਸੇਵਕ ਨੇ, ਜਿਹੜੇ ਗੁਰੂ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਗੁਰਮੁਖ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਭਜਨ ਦੀ ਕਮਾਈ ਕੀਤੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਆਪਾਂ ਨੂੰ ਹੁਕਮਨਾਮਾ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਉੱਚਾ ਨੀਵਾਂ ਬਚਨ ਕਹਿ ਕੇ ਹੋਵਾਂਗੇ, ਅਣਜਾਣ ਹਾਂ, ਥੋੜ੍ਹੀ ਮੱਤ ਹੈ। ਸਤਿਗੁਰੂ ਅਤੇ ਆਪ ਰੱਬ ਵਰਗੀ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਕੇ ਬਖਸ਼ ਲੈਣਾ। ਹੋਈਆਂ ਭੁੱਲਾਂ ਦੀ ਮੁਆਫ਼ੀ, ਕੋਟ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਆਪ ਸਾਰੀ ਰੱਬ ਵਰਗੀ ਸੰਗਤ ਦਾ, ਅਤੇ ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਜਿਨ੍ਹਾਂ ਨੇ ਹੁਕਮ ਲਾ ਕਰਕੇ ਇਹ ਸੇਵਾ ਕਰਨ ਵਾਸਤੇ, ਇਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਹੁਕਮ ਲਾਇਆ ਸੀ, ਕੋਟ ਕੋਟ ਸ਼ੁਕਰ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕਰਕੇ ਆਪਾਂ ਸਮਾਪਤੀ ਕਰੀਏ। ਹੋਈਆਂ ਭੁੱਲਾਂ ਦੀ ਮੁਆਫ਼ੀ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆ।